أعوذ بالله من الشيطان الرجيم. بسم الله الرحمن الرحيم. الله الذي أنزل الكتاب بالحق والميزان وما يدريك لعل الساعة قريب.
الحمد لله رب العالمين والصلاة والسلام على رسوله الكريم. أما بعد، فأعوذ بالله من الشيطان الرجيم. وما أبرئ نفسي إن النفس لأمارة بالسوء إلا ما رحم ربي إن ربي غفور رحيم. قرآن شریف کا 13واں پارہ اس آیت مبارکہ تو شروع ہوندا ہے، تے دے پہلے لفظ وما أبرئ تو پچھانیا جاندا ہے. حضرت یوسف علیہ السلام دا واقعہ اس سورت دے وچ شروع تو چلیا سی، اور وہ اس پارے دے وچ بھی جاری ہے. پچھلے اس پارے دے بیان دے وچ ذکر ہویا سی کہ حضرت یوسف علیہ السلام نے تقاضا کیتا بادشاہ کولوں کہ پہلے میری برات جڑی ہے وہ ثابت کیتی جاوے، تے پھر آخر تے کہا کہ میں یہ اس واسطے نہیں کیتا کہ میں یہ کہاں کہ میں بڑا پاک باز ہاں، میں صرف اس واسطے کیتا ہے کہ میرے مالک نو یعنی عزیز مصر نو پتہ چل جاوے کہ میں وہ نال کوئی خیانت نہیں کیتی. اللہ دا نبی کدی خائن نہیں ہوندا، نہ جھوٹ بولدا ہے نہ کسی نو دھوکھا دیندا ہے. تو حضرت یوسف علیہ السلام نے ثابت کر کے پھر اپنی عاجزی دا اظہار کیتا کہ جو بھی ہویا ہے کہ میں اس برائی دے وچ ملوث نہیں ہویا، یہ سب میرے رب دی مہربانی ہے میرے تے، ورنہ میں بہتا پاک باز ہون دا دعویٰ نہیں کردا، میں بھی اپنے نفس تو مبرہ نہیں. نفس انسان دا پاویں کوئی بھی انسان ہوئے، انہوں بھوک بھی لگدی ہے، انہوں پیاس بھی لگدی ہے، اور وہ انہوں غصہ بھی آندا ہے، اور اس طرح ہی وہ جڑیاں انسانی خواہشات ہوندیاں وہ بھی پائیاں جاندیاں. تو حضرت یوسف علیہ السلام نے فرمایا کہ میرا رب ہی سی جڑے مینوں برائی تو بچایا ہے، اور میرا رب بڑا بخشن والا تے رحم فرمان والا ہے. بادشاہ نے کیا کہ ہاں بھائی بلاؤ انہوں میرے کول، میں انہوں اپنے خاص بندیاں چ اور اپنے جڑے اعتماد والے بندیاں شامل کراں گا. یوسف علیہ السلام نے بادشاہ نو پیشکش کی تھی کہ اگر تسی مینو ذمہ داری دے دیو اپنے زمین دے خزانیاں دی، تے میں اللہ دے حکم نال تانو تاڈا یہ قید مینج کر کے دکھاواں گا. اور تاریخ دے وچ پہلی باری یوسف علیہ السلام نے راشن دا نظام قائم کیتا، اور اس طرح اس قید نو مینج کیتا. جدوں راشننگ ہو گئی تو ظاہر ہے دور دور تک قید ہی قید سی. حضرت یوسف علیہ السلام دے بھائی وی حضرت یوسف علیہ السلام دے کول راشن لین واسطے آ گئے. ہن حضرت یوسف علیہ السلام دے کول جدوں آئے تو حضرت یوسف نے تو اپنے بھراواں نوں پچھاڑ لیا اس وقت تک، اس واسطے کہ وہ تو ادوں بھی جوان سن جدوں انہوں نے یوسف علیہ السلام نوں کھوج سٹیا سی. لیکن یوسف علیہ السلام ادو بچے سن، نالے انہوں دے کدی خیال بھی نہیں سی گل آ سکتی کہ اج اے بندہ جہدے کول اسی راشن منگن واسطے آئے ہیں یہ یوسف ہی ہو سکتا ہے. حضرت یوسف علیہ السلام نے انہوں نے پچھان لیا، انہوں کا سارا انٹرویو کیتا کہ تسی گھر دے کنے بندے ہو تے کنے ایتھے آئے ہو. اچھا تسی 10 جنے ہو تو تسی کہہ رہے ہو اسی 11 پر آئے ہیں، تو 11واں کتھے؟ من پتہ تو ہے سی یوسف علیہ السلام نو. انہوں نے کہا کہ جی وہ اگلی باری لے کے آواں گے، اسی اپنے والد صاحب نو اسی گزارش کران گے کہ انہوں بھی نال بھیج دین. انہوں نے کہا ٹھیک ہے، تہاڈے بڈھے ماں پیو جڑے نے انہوں نے میں تکلیف نہیں دیندا، لیکن وہ جا جوان پر آئے تاڈا انہوں آنا پائے گا، ورنہ تمہیں راشن نہیں لبنا. بہرحال جاندیاں جاندیاں یوسف علیہ السلام نے انہوں نے ایک احسان بھی کیتا، اپنے بندیاں نوں کہا کہ راشن لینا دا سارا بوریاں چ بھر دیو تے اونٹاں تے لد بھی دیو، تے نال ہی جڑے پیسے لے کے آئے راشن دے وہ پیسے بھی انہاں تھلیاں چ واپس رکھ دینا چپ کر کے، تاکہ یہ جدوں گھر پہنچن تے دیکھن کہ سانو غلہ مفت مل گیا تے پھر اگلی باری ضرور آن اور بھرا نوں وی نال لے کے آن. ہن جدوں بھائی اتھے واپس پہنچے تے ہن جا کے اپنے والد صاحب دے نال کہانی شانی پانی شروع کیتی، اور قرآن شریف دے الفاظ اس طرح جس طرح کہ بندہ خوشی دے نال کوئی لڈیاں پا رہا ہوئے تے بڑے ایکٹنگ شیکٹنگ کر رہا ہوئے والد صاحب نوں منانے واسطے کہ اسی مڑ کے جاواں گے تے غلہ لے کے آواں گے تے اپنے بھائی نوں وی نال لے کے جاواں گے. یعقوب علیہ السلام نے کہا اچھا ਮੈਂ ਤੁਹਾਡੇ ਨਾਲ ਤੁਹਾਡੇ ਭਰਾ ਨੂੰ ਭੇਜ ਦਿਆਂ ਅਤੇ ਤੁਹਾਡੇ 'ਤੇ ਉਸ ਤਰ੍ਹਾਂ ਹੀ ਇਤਮਾਦ ਕਰ ਲਵਾਂ ਜਿਸ ਤਰ੍ਹਾਂ ਮੈਂ ਯੂਸਫ ਦੇ ਮਾਮਲੇ ਤੁਹਾਡੇ 'ਤੇ ਇਤਮਾਦ ਕੀਤਾ ਸੀ। ਯਾਨੀ ਜਿਹਨੂੰ ਕਹਿੰਦੇ ਨਾ ਤੁਹਾਨੂੰ ਸ਼ਰਮ ਤਾਂ ਨਹੀਂ ਆਉਂਦੀ, ਮੈਨੂੰ ਕਹਿੰਦੇ ਆਇਆ ਕਿ ਜੀ ਮੈਨੂੰ ਵੀ ਨਾਲ ਭੇਜ ਦਿਓ। ਬਹਰਹਾਲ ਕਿਸੇ ਤਰ੍ਹਾਂ ਯੂਸਫ ਅਲੈ ਇਸਲਾਮ ਦੇ ਭਾਈਆਂ ਨੇ ਅੱਬਾ ਜੀ ਨੂੰ ਮਨਾ ਲਿਆ ਕਿ ਅਸੀਂ ਬਿਨਿਆਮੀਨ ਯਾਨੀ ਛੋਟੇ ਭਰਾ ਨੂੰ ਵੀ ਨਾਲ ਲੈ ਕੇ ਜਾਵਾਂਗੇ ਔਰ ਗੱਲਾ ਉਹਦਾ ਲੈ ਕੇ ਆਵਾਂਗੇ। ਬਾਕੀ ਵੱਡੇ ਭਰਾ ਨੇ ਕਿਹਾ ਜੀ ਜ਼ਾਮਨ ਮੈਂ ਆਏਦਾ ਕਿ ਤੁਹਾਡਾ ਪੁੱਤਰ ਲਿਆ ਕੇ ਮੈਂ ਤੁਹਾਡੇ ਕੋਲ ਪੇਸ਼ ਕਰਾਂਗਾ। ਹਜ਼ਰਤ ਯਾਕੂਬ ਅਲੈ ਇਸਲਾਮ ਨੇ ਉਹਨਾਂ ਨੂੰ ਇਹ ਵੀ ਇਤਿਆਦ ਦੱਸੀ ਕਿ ਤੁਸੀਂ ਸਾਰੇ ਯਾਰਾਂ ਦੇ ਯਾਰਾਂ ਭਰਾ ਇੱਕੋ ਬੂਹੇ 'ਚੋਂ ਨਾ ਵੜਨਾ ਕਿ ਨਜ਼ਰ ਨਾ ਲੱਗ ਜਾਵੇ। ਬਾਕੀ ਝੁਕੇ ਅੱਲਾਹ ਦੇ ਨਬੀ ਸਨ, ਇਹ ਵੀ ਨਾਲ ਕਹਿਤਾ ਕਿ ਭਾਵੇਂ ਮੈਂ ਜੋ ਮਰਜ਼ੀ ਕਰ ਲਵਾਂ, ਤੁਸੀਂ ਜੋ ਮਰਜ਼ੀ ਕਰ ਲਓ, ਹੋਣਾ ਉਹ ਹੀ ਜੇ ਜੋ ਅੱਲਾਹ ਨੂੰ ਮਨਜ਼ੂਰ ਹੈ। ਔਰ ਵਾਕਈ ਉਹ ਹੀ ਹੋਇਆ। ਜਦੋਂ ਹੁਣ ਇਹ ਯਾਰਾਂ ਜਣੇ ਹਜ਼ਰਤ ਯੂਸਫ ਅਲੈ ਇਸਲਾਮ ਦੇ ਸਾਹਮਣੇ ਪੇਸ਼ ਹੋਏ ਤਾਂ ਹਜ਼ਰਤ ਯੂਸਫ ਅਲੈ ਇਸਲਾਮ ਨੇ ਇਹ ਸ਼ੋਅ ਨਹੀਂ ਕੀਤਾ ਕਿ ਮੈਂ ਇਸ ਭਰਾ ਨੂੰ ਜਾਣਨਾ ਜਾਂ ਇਹ ਮੇਰਾ ਭਰਾ ਹੈ ਅਤੇ ਬਣਨ ਅੱਛਾ ਅੱਛਾ ਹਾਂ ਤੁਸੀਂ ਤਾਂ ਅੱਗੇ ਆਏ ਸੋ, ਅੱਛਾ ਅੱਛਾ ਇਹ ਤੁਹਾਡਾ ਯਾਰਵਾਂ ਭਰਾ ਹੈ, ਹਾਂ ਇੱਧਰ ਆ ਵੀ ਇੱਧਰ ਆ। ਉਹਨੂੰ ਕੋਲ ਬਿਠਾ ਲਿਆ ਅਤੇ ਚੋਰੀ ਨਾਲ ਉਹਦੇ ਕੰਨ 'ਚ ਕਹਿ ਦਿੱਤਾ, ਮੈਂ ਯੂਸਫ ਹਾਂ ਤੇਰਾ ਭਰਾ ਅਤੇ ਤੂੰ ਘਬਰਾਈ ਨਾ ਕਿ ਹੁੰਦਾ ਕੀ ਹੁਣ। ਬਹਰਹਾਲ ਉਹ ਵੀ ਮੁਤਮਿਨ ਹੋ ਗਿਆ। ਉਸ ਤੋਂ ਬਾਅਦ ਹਜ਼ਰਤ ਯੂਸਫ ਅਲੈ ਇਸਲਾਮ ਹੁਣ ਆਪਣੇ ਭਰਾ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਸਨ ਬਿਨਿਆਮੀਨ ਨੂੰ, ਪਰ ਬਾਦਸ਼ਾਹ ਦਾ ਕਾਨੂੰਨ ਇਜਾਜ਼ਤ ਨਹੀਂ ਸੀ ਦਿੰਦਾ। ਬਾਦਸ਼ਾਹ ਦੇ ਕਾਨੂੰਨ 'ਚ ਇੱਕੋ ਹੀ ਸੂਰਤ ਸੀ ਕਿ ਕੋਈ ਆਦਮੀ ਚੋਰੀ ਕਰੇ ਅਤੇ ਉਸ ਚੋਰੀ ਦੇ ਬਦਲੇ ਉਹਨੂੰ ਹੀ ਫੜ ਲਓ, ਉੱਥੇ ਗ੍ਰਿਫਤਾਰ ਕਰ ਲਓ। ਹੁਣ ਅੱਲਾਹ ਤਾਲਾ ਨੂੰ ਵੀ ਇਹ ਮਨਜ਼ੂਰ ਸੀ ਕਿ ਇਹ ਕੰਮ ਹੋਵੇ, ਯੂਸਫ ਅਲੈ ਇਸਲਾਮ ਤਾਂ ਸ਼ਾਇਦ ਇਹ ਕੰਮ ਨਾ ਕਰਦੇ, ਲੇਕਿਨ ਕੁਰਾਨ ਸ਼ਰੀਫ ਵਿੱਚ ਆਇਆ ਕਿ ਜ਼ਾਲਿਕਾ ਕਿਦ ਨਾਲ ਯੂਸਫ ਮਾ ਕਾਨਾ ਲਿਯਾਖੁਦ ਅਖਾਹੁ ਫੀ ਦੀਨਿਲ ਮਲਿਕ। ਅਸੀਂ ਇਸ ਤਰ੍ਹਾਂ ਯੂਸਫ ਦੇ ਵਾਸਤੇ ਤਰਕੀਬ ਬਣਾਈ ਕਿ ਆਪਣੇ ਭਰਾ ਨੂੰ ਆਪਣੇ ਕੋਲ ਰੱਖ ਲਵੇ, ਇਸ ਵਾਸਤੇ ਕਿ ਬਾਦਸ਼ਾਹ ਦੇ ਦੀਨ ਦੇ ਮੁਤਾਬਿਕ, ਬਾਦਸ਼ਾਹ ਦੇ ਕਾਨੂੰਨ ਦੇ ਮੁਤਾਬਿਕ ਭਰਾ ਨੂੰ ਆਪਣੇ ਕੋਲ ਰੱਖਣ ਦੀ ਹੋਰ ਕੋਈ ਸੂਰਤ ਨਹੀਂ ਸੀ। ਬੰਦਿਆਂ ਨੂੰ ਕਿਹਾ ਯੂਸਫ ਅਲੈ ਇਸਲਾਮ ਨੇ ਕਿ ਉਹ ਬਾਦਸ਼ਾਹ ਦਾ ਉਹ ਪੈਮਾਨਾ ਜਿਹਦੇ ਨਾਲ ਨਾਪ ਨਾਪ ਕੇ ਗੱਲਾਂ ਜਿਹੜਾ ਉਹ ਦੇਈਦਾ, ਉਹ ਇਸ ਭਰਾ ਬਿਨਿਆਮੀਨ ਦੇ ਥੈਲੇ ਦੇ ਵਿੱਚ ਰੱਖ ਦੇਣਾ ਤੁਸੀਂ ਚੁੱਪ ਕਰਕੇ। ਅੱਛਾ, ਹੁਣ ਜਦੋਂ ਥੈਲੇ ਸ਼ੈਲੇ ਊਂਟਾਂ ਦੇ ਉੱਤੇ ਰੱਖ ਦਿੱਤੇ ਅਤੇ ਕਾਫਲਾ ਤੁਰਨ ਲੱਗਾ ਅਤੇ ਇੱਕ ਆਦਮੀ ਨੇ ਐਲਾਨ ਕੀਤਾ, ਓਏ ਕਾਫਲੇ ਆ ਲਿਓ, ਤੁਸੀਂ ਚੋਰ ਹੋ। ਹੁਣ ਜ਼ਾਹਿਰ ਹੈ ਨਬੀਆਂ ਦੇ ਪੁੱਤਰ, ਅਤੇ ਇੱਕਦਮ ਉਹਨਾਂ ਦਾ ਰੰਗ ਉੱਡ ਗਿਆ ਅਤੇ ਗੁੱਸੇ ਦੇ ਨਾਲ ਉਹਨੇ ਕਿਹਾ ਕੀ ਕਿਹਾ ਕਿ ਤੁਸੀਂ ਚੋਰ ਹੋ, ਕੀ ਜੋ ਚੋਰੀ ਹੋ ਗਿਆ ਤੁਹਾਡਾ? ਉਹਨੇ ਕਿਹਾ ਜੀ ਬਾਦਸ਼ਾਹ ਦਾ ਉਹ ਜਿਹੜਾ ਪਿਆਲਾ ਜਿਹਦੇ ਨਾਲ ਉਹ ਟੋਪਾ ਜਿਹਦੇ ਨਾਲ ਨਾਪ ਨਾਪ ਕੇ ਦੇਈਦਾ ਉਹ ਗੁੰਮ ਹੋ ਗਿਆ। ਉਹਨੇ ਕਿਹਾ ਜੇ ਤੁਹਾਡੇ ਕੋਲ ਲੱਭ ਗਿਆ? ਉਹਨੇ ਕਿਹਾ ਫਿਰ ਜਿਹਦੇ ਕੋਲ ਲੱਭੇ ਉਹਨੂੰ ਹੀ ਰੱਖ ਲੈਣਾ, ਉਹ ਹੀ ਸਜ਼ਾ ਹੈ ਉਹਦੀ। ਉਹਨੇ ਕਿਹਾ ਅੱਛਾ। ਹੁਣ ਤਰਕੀਬ ਇਹ ਕੀਤੀ ਗਈ ਕਿ ਉਲਟੇ ਪਾਸੇ ਉਹ ਤਲਾਸ਼ੀ ਲੈਣੀ ਸ਼ੁਰੂ ਕੀਤੀ, ਯਾਨੀ ਬਿਨਿਆਮੀਨ ਨੂੰ ਅਖੀਰ 'ਤੇ ਰੱਖਿਆ, ਉਹਦੀ ਤਲਾਸ਼ੀ ਲਈ, ਉਹਦੀ ਲਈ ਕਰਦਿਆਂ ਕਰਦਿਆਂ ਬਿਨਿਆਮੀਨ ਦਾ ਥੈਲਾ ਖੋਲਿਆ, ਉਹਦੇ ਵਿੱਚ ਉਹ ਟੋਪਾ ਨਿਕਲ ਆਇਆ। ਹੁਣ ਕਿਹਾ ਲਓ ਜੀ ਇਹ ਦੇਖੋ ਨਿਕਲ ਆਇਆ ਜੇ। ਹੁਣ ਉਹਨਾਂ ਦੇ ਭਰਾਵਾਂ ਨੇ ਕਿਹਾ ਹਾਂ ਇਹਦਾ ਭਰਾ ਵੀ ਚੋਰ ਸੀ। ਹੁਣ ਯੂਸਫ ਅਲੈ ਇਸਲਾਮ ਜਿਹੜੇ ਸਨ ਉਹ ਹੀ ਸਨ ਭਰਾ ਤਾਂ ਉਹਦੇ ਉਹ ਸਨ, ਅਤੇ ਉਹ ਯਾਨੀ ਮੁਸਕਰਾਏ ਜ਼ਰਾ ਮੂੰਹ ਲੁਕਾ ਕੇ, ਉਹਨਾਂ ਨੂੰ ਜ਼ਾਹਿਰ ਨਹੀਂ ਹੋਣ ਦਿੱਤਾ। ਅਤੇ ਸਾਰੇ ਭਰਾ ਹੁਣ ਪਰੇਸ਼ਾਨ ਕਿ ਹੁਣ ਕੀ ਕਰੀਏ, ਅੱਬਾ ਜੀ ਨੂੰ ਜਾ ਕੇ ਕੀ ਮੂੰਹ ਦਿਖਾਉਣਾ? ਵੱਡਾ ਭਰਾ ਜਿਹੜਾ ਸੀ ਉਹ ਨਿਸਬਤਨ ਸ਼ਰੀਫ ਆਦਮੀ ਸੀ, ਉਹੋ ਹੀ ਸੀ ਜਿਹਨੇ ਕਿਹਾ ਸੀ ਕਿ ਯੂਸਫ ਨੂੰ ਕਤਲ ਨਾ ਕਰੋ। ਹੁਣ ਉਹ ਕਹਿਣ ਲੱਗਾ ਕਿ ਬਈ ਗੱਲ ਸੱਚੀ ਹੈ ਕਿ ਮੈਂ ਤਾਂ ਅੱਬਾ ਜੀ ਨੂੰ ਮੂੰਹ ਨਹੀਂ ਦਿਖਾ ਸਕਦਾ। ਉਹ ਕਹਿੰਦਾ ਕਿ ਜੀ ਮੈਂ ਇੱਥੋਂ ਨਹੀਂ ਹਿਲਣਾ, ਤੁਸੀਂ ਜਾਓ ਅਤੇ ਜਾ ਕੇ ਜੋ ਵੀ ਗੱਲਬਾਤ ਕਰਨੀ ਉਹ ਕਰੋ, ਅੱਬਾ ਜੀ ਮੰਨ ਜਾਣ ਤਾਂ ਠੀਕ ਹੈ, ਬਹਰਹਾਲ ਮੈਂ ਉਹਨਾਂ ਨੂੰ ਮੂੰਹ ਨਹੀਂ ਦਿਖਾ ਸਕਦਾ। ਬਹਰਹਾਲ ਉਹ ਬਾਕੀ ਭਰਾ ਸਾਰੇ ਉੱਥੇ ਗਏ, ਯਾਕੂਬ ਅਲੈ ਇਸਲਾਮ ਨੂੰ ਜਾ ਕੇ ਦੱਸਿਆ ਕਿ ਜੀ ਇਹ ਹੋਇਆ, ਬਾਕੀ ਹੋਰ ਸਾਨੂੰ ਕੁਛ ਪਤਾ ਨਹੀਂ। ਉਹਨਾਂ ਨੇ ਫਿਰ ਉਹੀ ਗੱਲ ਕਹੀ ਕਿ ਬਸ ਸਬਰ ਹੀ ਮੈਂ ਕਰ ਸਕਣਾ, ਹੋਰ ਮੈਂ ਕੀ ਕਰ ਸਕਣਾ। ਜਦੋਂ ਅਗਲੀ ਵਾਰੀ ਆਈ ਗੱਲਾ ਲੈਣ ਦੀ, ਯਾਨੀ ਸਮਝ ਲਓ ਕਿ ਸਾਲ ਬਾਅਦ ਫਿਰ ਜਾਂ 6 ਮਹੀਨੇ ਬਾਅਦ ਫਿਰ ਗੱਲਾ ਲੈਣਾ ਸੀ, ਕੁਰਾਨ ਸ਼ਰੀਫ ਨੇ ਵਾਅਦਾ ਨਹੀਂ ਕੀਤਾ। ਹੁਣ ਫਿਰ ਵਕਤ ਆਇਆ ਅਤੇ ਹੁਣ ਫਿਰ ਉਹ ਭਰਾ ਜਿਹੜੇ ਹਨ ਉਹ ਆਏ, ਅਤੇ ਜਦੋਂ ਤੁਰਨ ਲੱਗੇ ਤਾਂ ਯਾਕੂਬ ਅਲੈ ਇਸਲਾਮ ਨੇ ਉਹਨਾਂ ਨੂੰ ਕਿਹਾ ਕਿ ਪੁੱਤਰੋ ਇਜ਼ਹਬੂ ਵਤਹੱਸਸੂ ਮਿਨ ਯੂਸਫ ਵਅਖੀ ਵਲਾ ਤਯੱਸੂ ਮਿਨ ਰੂਹਿਲਲਾਹ। ਪੁੱਤਰੋ ਜਾਓ ਅਤੇ ਯੂਸਫ ਅਤੇ ਉਹਦੇ ਭਰਾ ਨੂੰ ਲੱਭੋ ਔਰ ਦੇਖਣਾ ਅੱਲਾ ਦੀ ਰਹਿਮਤ ਤੋਂ ਮਾਯੂਸ ਨਾ ਹੋਣਾ। ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਕਿ ਜੀ ਅੱਲਾਹ ਦੀ ਰਹਿਮਤ ਤੋਂ ਮਾਯੂਸ ਨਹੀਂ ਹੋਣਾ ਚਾਹੀਦਾ, ਲੇਕਿਨ ਨਾਲ ਮਾਯੂਸ ਹੁੰਦੇ ਵੀ ਰਹਿੰਦੇ ਹਾਂ। ਇਸ ਸੂਰਤ ਦੇ ਵਿੱਚੋਂ ਸਾਨੂੰ ਇਹ ਵੀ ਸਲੱਭਾ ਕਿ ਅੱਲਾਹ ਦੀ ਰਹਿਮਤ ਤੋਂ ਮਾਯੂਸ ਨਾ ਹੋਣ ਦੀ ਕੀ ਹੱਦ ਹੁੰਦੀ ਹੈ। ਯਾਨੀ ਕੋਈ ਦੂਰ ਦੂਰ ਤੱਕ ਕੋਈ ਖਿਆਲ ਨਹੀਂ ਕੀਤਾ ਜਾ ਸਕਦਾ ਕਿ ਯੂਸਫ ਅਲੈਹਿਸ ਸਲਾਮ ਲੱਭ ਪੈਣਗੇ, ਲੇਕਿਨ ਅੱਲਾਹ ਦੇ ਪੈਗੰਬਰ ਹਜ਼ਰਤ ਯਾਕੂਬ ਅਲੈਹਿਸ ਸਲਾਮ ਨੂੰ ਅੱਲਾਹ ਦੇ ਘਰ ਤੋਂ ਉਮੀਦ ਹੈ ਕਿ ਯੂਸਫ ਲੱਭੇਗਾ, ਅਤੇ ਪੁੱਤਰਾਂ ਨੂੰ ਕਹਿੰਦੇ ਜਾਓ ਲੱਭੋ ਯੂਸਫ ਅਤੇ ਉਹਦੇ ਭਰਾ ਨੂੰ, ਅੱਲਾਹ ਦੀ ਰਹਿਮਤ ਤੋਂ ਮਾਯੂਸ ਨਾ ਹੋਣਾ। ਇਸ ਵਾਸਤੇ ਕਿ ਅੱਲਾਹ ਦੀ ਰਹਿਮਤ ਤੋਂ ਸਿਰਫ ਕਾਫਰ ਹੀ ਮਾਯੂਸ ਹੁੰਦੇ ਹੁੰਦੇ ਹਨ, ਜਿਹੜਾ ਅੱਲਾਹ ਨੂੰ ਮੰਨਦਾ ਹੈ ਉਹਦੀ ਰਹਿਮਤ ਤੋਂ ਮਾਯੂਸ ਨਹੀਂ ਹੁੰਦਾ। ਉਹ ਭਰਾ ਫਿਰ ਪਹੁੰਚ ਗਿਆ ਯੂਸਫ ਅਲੈਹਿਸ ਸਲਾਮ ਦੇ ਕੋਲ, ਔਰ ਇਸ ਵਾਰੀ ਉਹਨਾਂ ਕੋਲ ਪੈਸੇ ਵੀ ਕੋਈ ਨਹੀਂ ਸਨ ਗੱਲੇ ਦੀ ਕੀਮਤ ਦੇਣ ਵਾਸਤੇ, ਅਤੇ ਆ ਕੇ ਯੂਸਫ ਅਲੈਹਿਸ ਸਲਾਮ ਨੂੰ ਕਹਿਣ ਲੱਗੇ ਕਿ ਐ ਅਜ਼ੀਜ਼, ਯਾਨੀ ਐ ਜ਼ਿੰਮੇਦਾਰ, ਐ ਵਜ਼ੀਰ, ਅਸੀਂ ਆ ਗਏ ਹਾਂ, ਤੁਸੀਂ ਹੁਣ ਮਿਹਰਬਾਨੀ ਕਰਕੇ ਸਾਨੂੰ ਸਦਕੇ ਦੇ ਵਿੱਚ ਹੀ ਗੱਲਾਂ ਦੇ ਦਿਓ, ਔਰ ਮਿਹਰਬਾਨੀ ਕਰੋ, ਸਾਡਾ ਹਾਲ ਬੜਾ ਪਿਆਰਾ ਹੈ। ਹੁਣ ਯੂਸਫ ਅਲੈਹਿਸ ਸਲਾਮ ਨੂੰ ਰਹਿਮ ਆ ਗਿਆ, ਅਤੇ ਜਦੋਂ ਉਹ ਮਿੰਨਤਾਂ ਤਰਲੇ ਕਰ ਰਹੇ ਸਨ, ਅਤੇ ਪੁੱਛਿਆ ਕਿ ਤੁਹਾਨੂੰ ਹੁਣ ਤਾਂ ਬੜੇ ਮਿੰਨਤਾਂ ਤਰਲੇ ਕਰ ਰਹੇ ਹੋ, ਤੁਹਾਨੂੰ ਪਤਾ ਕਿ ਤੁਸੀਂ ਇਸ ਤੋਂ ਪਹਿਲੇ ਯੂਸਫ ਨਾਲ ਕੀ ਕੀਤੀ ਸੀ? ਇਕਦਮ ਉਹਨਾਂ ਨੇ ਦੇਖਿਆ ਯੂਸਫ ਅਲੈਹਿਸ ਸਲਾਮ ਨਾਲ, ਅਤੇ ਜ਼ਾਹਿਰ ਹੈ ਕਿ ਉਹ ਛੋਟਾ ਭਰਾ ਸੀ, ਛੋਟੇ ਹੁੰਦਿਆਂ ਦੇਖਿਆ ਹੋਇਆ ਸੀ, ਅਤੇ ਇਕਦਮ ਜਦੋਂ ਉਹਨਾਂ ਦੀ ਅੱਖਾਂ 'ਚ ਦੇਖਿਆ ਇਹ ਸਵਾਲ ਉਹਨਾਂ ਨੇ ਕੀਤਾ, ਉਹਨਾਂ ਨੇ ਸੋਚਿਆ ਕਿ ਇਹ ਯੂਸਫ ਨੂੰ ਕਿਸ ਤਰ੍ਹਾਂ ਜਾਣਦਾ ਹੈ ਔਰ ਕਿਸ ਅੰਦਾਜ਼ ਦੇ ਸਵਾਲ ਕਰ ਰਿਹਾ ਹੈ, ਅਤੇ ਕਹਿੰਦੇ ਨੇ ਇੰਨਾ ਗੱਲ ਅੰਤਾ ਯੂਸਫ, ਉਹ ਤੂੰ ਕਦੇ ਯੂਸਫ ਹੀ ਤਾਂ ਨਹੀਂ? ਯੂਸਫ ਅਲੈਹਿਸ ਸਲਾਮ ਨੇ ਕਿਹਾ ਕਿ ਹਾਂ ਅਨਾ ਯੂਸਫ ਵਾਹਦਾ ਆਖੀ, ਹਾਂ ਮੈਂ ਹੀ ਯੂਸਫ ਹਾਂ ਅਤੇ ਇਹ ਮੇਰਾ ਭਰਾ ਹੈ, ਅੱਲਾਹ ਤਾਲਾ ਨੇ ਮੇਰੇ 'ਤੇ ਸਾਡੇ 'ਤੇ ਮਿਹਰਬਾਨੀ ਕੀਤੀ ਹੈ ਔਰ ਸਾਨੂੰ ਤੁਹਾਡੇ 'ਤੇ ਗਲਬਾ ਦੇ ਦਿੱਤਾ। ਔਰ ਫਿਰ ਕਿਹਾ ਕਿ ਜਾਓ ਮੇਰਾ ਇੱਕ ਕਮੀਜ਼ ਲੈ ਜਾਓ, ਅਤੇ ਅੱਬਾ ਜੀ ਦੇ ਸਿਰ ਦੇ ਉੱਤੇ ਸੁੱਟ ਦਿਓ, ਅਤੇ ਉਹ ਜਿਹੜੇ ਰੋ ਰੋ ਕੇ ਆਪਣੀਆਂ ਅੱਖਾਂ ਗਵਾ ਬੈਠੇ ਉਹਨਾਂ ਦੀ ਅੱਖਾਂ ਵਾਪਸ ਆ ਜਾਣਗੀਆਂ, ਉਹਨਾਂ ਦਾ ਮੋਤੀਆ ਠੀਕ ਹੋ ਜਾਏਗਾ। ਬਹਰਹਾਲ ਜਦੋਂ ਇਹ ਕਾਫਲਾ ਇੱਥੋਂ ਤੁਰਿਆ, ਹੁਣ ਅੱਲਾਹ ਤਾਲਾ ਨੂੰ ਹੀ ਮਨਜ਼ੂਰ ਸੀ, ਅਤੇ ਯਾਕੂਬ ਅਲੈਹਿਸ ਸਲਾਮ ਨੇ ਕਿਹਾ ਆਪਣੇ ਬੱਚਿਆਂ ਨੂੰ, ਅਗਰ ਤੁਸੀਂ ਮੈਨੂੰ ਪਾਗਲ ਨਾ ਕਹੋ ਤਾਂ ਮੈਨੂੰ ਯੂਸਫ ਦੀ ਖੁਸ਼ਬੂ ਆ ਰਹੀ। ਘਰ ਵਾਲੇ ਕਹਿਣ ਲੱਗੇ ਕਿ ਅੱਬਾ ਜੀ ਤੁਸੀਂ ਵੀ ਬਸ ਯੂਸਫ ਦੇ ਖਿਆਲ 'ਚ ਰੋ ਰੋ ਕੇ ਮਰ ਜਾਓਗੇ, ਆਪਣੇ ਆਪ ਨੂੰ ਮਾਰ ਲਓਗੇ, ਛੱਡੋ ਖਹਿੜਾ ਉਹਨੂੰ ਯੂਸਫ ਦਾ। ਕਹਿੰਦੇ ਨਹੀਂ, ਮੈਨੂੰ ਯੂਸਫ ਦੀ ਖੁਸ਼ਬੂ ਆਉਂਦੀ। ਔਰ ਉਹੀ ਹੋਇਆ, ਉਹ ਕਾਫਲਾ ਜਦੋਂ ਵਾਪਸ ਪਹੁੰਚਿਆ, ਯੂਸਫ ਅਲੈਹਿਸ ਸਲਾਮ ਦਾ ਕੁਰਤਾ ਉਹਨਾਂ ਨੇ ਉਹਨਾਂ 'ਤੇ ਸੁੱਟਿਆ, ਅਤੇ ਯੂਸਫ ਅਲੈਹਿਸ ਹਜ਼ਰਤ ਯਾਕੂਬ ਅਲੈਹਿਸ ਸਲਾਮ ਦੀਆਂ ਅੱਖਾਂ ਵਾਪਸ ਠੀਕ ਹੋ ਗਈਆਂ ਔਰ ਉਹ ਸਾਰੇ ਰਲ ਗਏ, ਅਤੇ ਫਿਰ ਯੂਸਫ ਅਲੈਹਿਸ ਸਲਾਮ ਦੇ ਕਹਿਣ ਦੇ ਮੁਤਾਬਿਕ ਉਹ ਆਪਣੇ ਸਾਰੇ ਖਾਨਦਾਨ ਨੂੰ ਲੈ ਕੇ ਅਤੇ ਮਿਸਰ ਪਹੁੰਚ ਗਏ। ਜਦੋਂ ਉਹ ਵਾਪਸ ਹਜ਼ਰਤ ਯੂਸਫ ਅਲੈਹਿਸ ਸਲਾਮ ਦੇ ਦਰਬਾਰ ਕਹਿ ਲਓ, ਦਫ਼ਤਰ ਕਹਿ ਲਓ, ਪਹੁੰਚੇ, ਅਤੇ ਯੂਸਫ ਅਲੈਹਿਸ ਸਲਾਮ ਨੇ ਆਪਣੇ ਮਾਪਿਆਂ ਨੂੰ ਤਾਂ ਸਟੇਜ 'ਤੇ ਬਿਠਾਇਆ ਔਰ ਬਾਕੀ ਭਰਾ ਜਿਹੜੇ ਸਨ ਯਾਰਾਂ ਉਹ ਸਾਹਮਣੇ ਸਨ, ਔਰ ਸਾਰੇ ਤਾਜ਼ੀਮਨ ਹਜ਼ਰਤ ਯੂਸਫ ਅਲੈਹਿਸ ਸਲਾਮ ਦੇ ਸਾਹਮਣੇ ਝੁੱਕ ਗਏ। ਅਤੇ ਯੂਸਫ ਅਲੈਹਿਸ ਸਲਾਮ ਨੇ ਉਦੋਂ ਕਿਹਾ ਕਿ ਇਹ ਉਹ ਮੇਰੇ ਉਸ ਖਾਬ ਦੀ ਤਾਬੀਰ ਹੈ ਜਿਹੜਾ ਮੈਂ ਛੋਟੇ ਹੁੰਦਿਆਂ ਦੇਖਿਆ ਸੀ, ਕਿ ਇੱਕ ਸੂਰਜ ਅਤੇ ਇੱਕ ਚੰਨ ਅਤੇ 11 ਸਿਤਾਰੇ ਮੈਨੂੰ ਸਜਦਾ ਕਰ ਰਹੇ। ਬਹਰਹਾਲ ਇਸ ਸੂਰਤ ਦੇ ਅਖੀਰ 'ਤੇ ਫਿਰ ਹਕਮਤ ਅਤੇ ਦਾਨਾਈ ਦੀਆਂ ਗੱਲਾਂ ਆਈਆਂ ਔਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੂੰ ਹਦਾਇਤ ਦਿੱਤੀ ਗਈ ਅਤੇ ਤੁਸੀਂ ਦੋ ਔਰ ਦੋ ਚਾਰ ਦੀ ਤਰ੍ਹਾਂ ਕਾਫਰਾਂ ਨੂੰ ਦੱਸ ਦਿਓ, ਕੁਲ ਹਾਜ਼ੀ ਸਬੀਲੀ, ਕਿ ਮੇਰਾ ਰਸਤਾ ਇਹ ਜੇ, ਅਦਉ ਇਲੱਲਾਹ ਅਲਾ ਬਸੀਰਤਿਨ ਅਨਾ ਵਮਨ ਇਤਬਾਨੀ, ਕਿ ਮੈਂ ਵੀ ਅਤੇ ਮੇਰੇ ਸਾਥੀ ਵੀ ਅਸੀਂ ਬਿਲਕੁਲ ਅੱਖਾਂ ਖੋਲ੍ਹ ਕੇ ਬਸੀਰਤ ਦੇ ਨਾਲ ਤੁਹਾਨੂੰ ਬੁਲਾਉਂਦੇ ਹਾਂ ਅੱਲਾਹ ਦੇ ਰਸਤੇ ਵੱਲ। ਸੂਰਤ ਯੂਸਫ ਤੋਂ ਬਾਅਦ ਸੂਰਹ ਰਾਦ ਵੀ ਇਸ ਬਾਰੇ ਦੇ ਜਾਂਦੀ ਹੈ। ਸੂਰਹ ਰਾਦ ਦੇ ਵਿੱਚ ਬੜੇ ਜ਼ਬਰਦਸਤ ਮਜ਼ਮੂਨ ਆਏ, ਇਹਦੇ ਬਿਲਕੁਲ ਸ਼ੁਰੂ ਦੇ ਵਿੱਚ ਕਿਹਾ ਗਿਆ ਕਿ ਅੱਲਾਹ ਤਾਲਾ ਦੀ ਉਹ ਜ਼ਾਤ ਹੈ ਜਿਹਨੇ ਆਸਮਾਨ ਬਣਾਏ ਬਗੈਰ ਸਤੂਨਾਂ ਦੇ ਖੜ੍ਹੇ ਕਰ ਦਿੱਤੇ। ਦੇਖੋ ਤੁਹਾਨੂੰ ਕਿਤੇ ਸਤੂਨ ਨਜ਼ਰ ਆਉਂਦਾ? ਔਰ ਵਾਕਈ ਅਸੀਂ 50 ਫੁੱਟ ਦੀ ਛੱਤ ਪਾਣੀ ਹੋਵੇ ਅਤੇ ਅਸੀਂ ਸੋਚਦੇ ਹਾਂ ਕਿ ਅੱਛਾ ਇਹਦਾ ਲੋਡ ਕਿੱਥੇ ਆਏਗਾ, ਅਤੇ ਜੇ ਉਹਦੇ ਪਿੱਲਰ ਨਹੀਂ ਬਣਾਉਣੇ ਤਾਂ ਫਿਰ ਉਹਦਾ ਸਾਈਡਾਂ ਦੇ ਉੱਤੇ ਵੱਡੇ ਵੱਡੇ ਪਿੱਲਰ ਬਣਾ ਕੇ ਅਤੇ ਅਸੀਂ ਉਹ ਸਟਰਕਚਰ ਬਣਾਉਂਦੇ ਹਾਂ ਜਾਂ ਕੋਈ ਉਹਦੇ ਵਿੱਚ ਡਾਟ ਬਣਾਉਂਦੇ ਹਾਂ ਉਹਦੇ ਵਾਸਤੇ, ਅਸਮਾਨ ਦੀ ਨਾ ਕਿਧਰੇ ਕੋਈ ਡਾਟ ਨਜ਼ਰ ਆਉਂਦੀ ਹੈ ਅਤੇ ਨਾ ਕਿਧਰੇ ਕੋਈ ਸਤੂਨ ਨਜ਼ਰ ਆਉਂਦਾ ਹੈ। ਇਹ ਸਭ ਅੱਲਾਹ ਤਾਲਾ ਦੀ ਕੁਦਰਤ ਦੇ ਨਮੂਨੇ। ਅੱਲਾਹ ਤਾਲਾ ਦੀ ਕੁਦਰਤਾਂ ਦੇ ਜ਼ਿਕਰ ਕਰਦੇ ਆਇਆ, ਸੂਰਤ ਰਾਤ ਦੇ ਵਿੱਚ ਇੱਕ ਬੜੀ ਮਜ਼ੇਦਾਰ ਗੱਲ ਕਹੀ ਗਈ। ਫਰਮਾਇਆ ਵਫਿਲ ਅਰਦੀ ਕਿਤਾਉ ਮੁਤਜਾਵਿਰਾਤੁਨ ਵ ਜੰਨਾਤੁਨ, زمین دے وچ ملے ٹکڑے ہیں زمین دے، اور طرح طرح دے باغات ہیں انگوراں دے، اور طرح طرح دیا فصلیں اور کھجوراں دے درخت ہیں، وہ بھی جنہ دی جڑا ملیاں ہوئی ہیں اور وہ بھی جنہ دی وکھریاں وکھریاں. اور بڑی ہی زبردست گل کہی گئی، یسقا بماء واحد، اے ساریاں نو پانی کوئی لگدا ہے. اللہ تعالیٰ دی قدرت دیکھو نا، کہ ایڈا بی ہوندا وکھرا وکھرا، انگور دا بی کی ہوندا، کھجور دا بی کی ایڈی گٹھی، لیکن زمین بھی ہو گئی، پانی بھی ہو گئی، لیکن او دے چ طرح طرح دے درخت اگ رہے ہیں، اور او دے تے طرح طرح دے میوے لگ رہے ہیں، کوئی میٹھا، کوئی کھٹا، کوئی بہتا مزیدار، کوئی گھٹ مزیدار. یہ اللہ دی شان ہی ہے نا. جے پھر بھی کوئی اللہ دا انکار کرے تو پھر مرضی ہو دی. فرمایا ان فی ذلک لآیات لقوم یعقلون، یقیناً یہ بڑیاں نشانیاں ہر سمجھدار قوم دے واسطے. جڑا آدمی سمجھداری دا ثبوت دے وے، منن نوں تیار ہووے، او دے واسطے نشانیاں. جڑی ٹیڑ مٹی ہووے، گل سمجھنا نہ چاہے، مننا ہی نہ چاہے، وہ تو کوئی علاج نہیں. پھر اسی صورت دے وچ ایک ہور بڑی پتے دی گل آئی، اللہ تے ایمان رکھن والے بندیاں دا دل اللہ دی یاد نال مطمئن ہوندا، انہاں نوں مزہ ہی اللہ دی یاد وچ آندا. اور نال ہی کہا گیا الا بذکر اللہ تطمئن القلوب، یہ گل پلے بن لو کہ دلاں نوں سکون صرف اللہ دی یاد نال لبدا ہے. اس تو بعد اس بارے سورت ابراہیم آتی ہے. سورت ابراہیم دے وچ بھی توحید اور رسالت دے بڑے زبردست دلائل دیتے گئے. یہ دے شروع دے وچ ایک بڑی پیاری آیت آئی، وائز تازانہ ربکم، اور جدوں تہاڈے رب نے یہ گل واضح کر دیتی، لئن شکرتم لازیدنکم، کہ جے تسی شکر کرو گے تو میں تنوں ہور بہت دیاں گا. اور یہ بھی یاد رکھنا والا، ان کفرتم ان عذابی لشدید، کہ جے تسی نشکری کیتی تو پھر میرا عذاب بھی بڑا سخت. انسان دے وڈیاں صفتاں چوں ایک صفت جڑی ہے وہ شکر ادا کرنا، بندیاں دا شکر بھی تے اللہ دا شکر بھی. اللہ دے پیغمبر صلی اللہ علیہ وسلم نے ارشاد فرمایا کہ من لم یشکر الناس لا یشکر اللہ، جڑا بندیاں دا شکر ادا نہیں کردا وہ کدی اللہ دا شکر گزار بھی نہیں بن سکتا. بندیاں دا شکر ادا کرنا، کسی نے تانوں پانی پیاتا وہ دا بھی شکر ادا کرو، کسی نے تانوں راہ دیتا وہ دا بھی شکر ادا کرو. اس صورت دے وچ قیامت دا نقشہ کھینچا گیا کہ جدوں اللہ دا فیصلہ آ جائے گا، شیطان اپنے ساتھیاں نوں کہے گا، اپنے منن والیاں نوں، اپنے رستے تے چلن والیاں نوں کہے گا، دیکھو بھائی تہاڈے رب نے وی تہاڈے نال ایک سچا وعدہ کیتا تے میں وی تہاڈے نال ایک وعدہ کیتا، پر میں اپنے وعدے دی وعدہ خلافی کر لی، کر لو جو کرنا جی، نہ تسی میرے سامنے فریاد کرو، میں تہاڈے سامنے فریاد کرنا. اور یہ یاد رکھو، میں تو صرف تانوں بلایا سی، تانوں مجبور تو نہیں سی کیتا، تسی شوق نہ میرے گاکھے لگے سو تو بھگتو. ہوں پھر بڑا حسرت والا ایک منظر ہوئے گا وہ، کہ شیطان جڑا اج انہاں نال لارے لاندا ہے تے انہاں نوں کہندا کہ آ جاؤ کوئی نہیں، میں نبڑ لاں گا، میں سامھ لاں گا، اور ادھوں چٹا انکار کر دے گا تے جڑے وہ منن والے وہ رستے تے چلن والے انہاں نوں سوائے پریشانی دے اور کچھ نہیں لبے گا. اس تو بعد وہ پیارا ذکر آیا اللہ دے پیارے دا، حضرت ابراہیم علیہ السلام دا ذکر قرآن شریف وچ پڑھو تے اس طرح معلوم ہوندا ہے کہ جو جس طرح رب العالمین وی انہاں دا ذکر کر کے خوش ہوندا، دسدا کہ اے ہوندا جی بندہ میرا. فرمایا وَإِذْ قَالَ إِبْرَاهِيمُ رَبِّ اجْعَلْ هَٰذَا الْبَلَدَ آمِنًا وَاجْنُبْنِي وَبَنِي أَن نَّعْبُدَ الْأَصْنَامَ، کہ ربا تو اس شہر نو مکے نو امن دا شہر بنا دے، اور مینوں تے میری اولاد نو اس تو بچا کسی بتاں دی پوجا کریے. یقیناً بتاں نے بہت سارے بندیاں نو گمراہ کر دیتا. اور کیا بات ہے اگے، فمن تبعنی فإنہ منی، تو ربا جڑا میرے آکھے لگے، میرے دسے رستے تے چلے، وہ تو میرا ہے۔ ہوں میں کہنا ہونا کہ میرے حساب دے دوسرا جملہ یہ ہونا چاہیے سی، جڑا میرے آکھے نہ لگے وہ تو میرے نہ کوئی تعلق نہیں۔ لیکن ابراہیم علیہ السلام یہ نہیں کہندے، سنو کہندے کی ہے، فمن تبعنی فإنہ منی، جڑا میرے دسے رستے تے چلے وہ میرا ہے، ومن آسانی فإنک غفور الرحیم، اور جڑا میرے آنکھیں نہ لگے تو ربا تو بخشن والا رحم فرمان والا ہے۔ سبحان اللہ، یہ ہوں رحمت۔ اللہ تعالیٰ کسے بندے نو ایویں نہیں بڑا کہندا، ایویں نہیں خلیل کہندا، ایویں نہیں عزت دیندا۔ واقعی اللہ دے نبی، اللہ دے خاص بندے واقعی عزت دے قابل سن، واقعی اس قابل سن کہ انہوں نے ایڈا اچا مقام دیتا جاتا۔ اللہ تعالیٰ تو دعا ہے کہ اللہ تعالیٰ سانو قرآن شریف دی رہنمائی دے مطابق چلن دی توفیق دے وے۔ آخر دعوانا ان الحمدللہ رب العالمین۔
اعوذ باللہ من الشیطان الرجیم، بسم اللہ الرحمن الرحیم، اللہ الذی انزل الكتاب بالحق والمیزان وما يدريك لعل الساعة قريب